ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸਮਾਨ ਰਹੀ ਗੁਰੂ ਪਿਆਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕੋਸ਼ ਵਿੱਚ ਸਿਮਰਨ ਦੇ ਅਰਥ ਇਉਂ ਦੱਸੇ ਗਏ ਹਨ, ਇਸ਼ਟ ਦਾ ਨਾਮ ਅਥਵਾ ਇਸ਼ਟ ਦੇ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਹਾਂਜੀ, ਕੋਸ਼ ਵਿੱਚ ਸਿਮਰਨ ਦੇ ਅਰਥ ਇਉਂ ਦੱਸੇ ਗਏ ਹਨ, ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਆਦਿ ਤੋਂ ਸੰਤਾਂ ਸਾਧਾਂ ਮਹਾਂਪੁਰਖਾਂ ਅਤੇ ਗੁਰੂਆਂ ਨੇ ਅਧਿਆਤਮਕ ਸਾਧਨ ਲਈ ਸਿਮਰਨ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਪਰ ਗੁਰਬਾਣੀ ਵਿੱਚ ਸਿਮਰਨ ਦੀ ਵਿਸ਼ੇਸ਼ ਵਡਿਆਈ ਕੀਤੀ ਗਈ ਹੈ ਅਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਸਿਮਰਨ ਦੀ ਵਿਸ਼ੇਸ਼ ਵਡਿਆਈ ਕੀਤੀ ਗਈ ਹੈ ਅਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਗੁਰਬਾਣੀ ਪੜ੍ਹਦਿਆਂ ਸਤਸੰਗ ਵਿੱਚ ਵਿਚਰਦਿਆਂ ਸਿਮਰਨ ਦੀ ਵਡਿਆਈ ਦੀ ਅਹਿਮੀਅਤ ਨੂੰ ਸੁਣ ਪੜ੍ਹ ਕੇ ਕਈ ਜਗਿਆਸੂਆਂ ਦੇ ਮਨ ਵਿੱਚ ਸਿਮਰਨ ਕਰਨ ਲਈ ਉਤਸ਼ਾਹ ਅਤੇ ਉੱਦਮ ਪੈਦਾ ਹੁੰਦਾ ਹੈ, ਪਰ ਜਦ ਉਹ ਸਿਮਰਨ ਕਰਨ ਲੱਗ ਜਾਂਦੇ ਹਨ ਉਹਨਾਂ ਨੂੰ ਕਈ ਭੁਲੇਖਿਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ 'ਤੇ ਜਗਿਆਸੂਆਂ ਦੀਆਂ ਸਿਮਰਨ ਬਾਬਤ ਇਹ ਸ਼ਿਕਾਇਤਾਂ ਅਤੇ ਭੁਲੇਖੇ ਹੁੰਦੇ ਹਨ। ਕੀ ਪਹਿਲਾ ਕਿ ਸਿਮਰਨ ਕੀ ਹੈ। ਹਾਂਜੀ, ਸਿਮਰਨ ਕੀ ਹੈ। ਦੂਸਰਾ, ਸਿਮਰਨ ਕਿਸ ਅੱਖਰ ਜਾਂ ਮੰਤਰ ਦਾ ਕਰਨਾ ਚਾਹੀਦਾ ਹੈ। ਤੀਸਰਾ, ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ। ਚੌਥਾ, ਸਿਮਰਨ ਵਿੱਚ ਮਨ ਨਹੀਂ ਟਿਕਦਾ। ਇਹ ਆਮ ਸ਼ਿਕਾਇਤਾਂ ਹਨ। ਸਿਮਰਨ ਕੀ ਹੈ, ਇਸ ਦਾ ਜ਼ਿਕਰ ਖੋਲ੍ਹ ਕੇ ਮਹਾਂਪੁਰਖ ਗੁਰਮੁਖ ਪਿਆਰਿਆਂ ਨੇ ਇੱਥੇ ਕੀਤਾ ਹੈ ਕਿ ਸਿਮਰਨ ਹੈ ਕੀ। ਸਿਮਰਨ ਕੀ ਹੈ, ਕਿਸੇ ਗੱਲ ਜਾਂ ਖਿਆਲ ਨੂੰ ਮਨ ਵਿੱਚ, ਚਿੱਤ ਵਿੱਚ, ਅੰਤਸ਼ਕਰਨ ਵਿੱਚ ਅੰਤਰ ਆਤਮੇ ਦਰੜਾਉਣ ਲਈ, ਵਸਾਉਣ ਲਈ, ਰਸਾਉਣ ਲਈ, ਪ੍ਰਗਟਾਉਣ ਲਈ ਉਸ ਨੂੰ ਮੁੜ ਮੁੜ ਚੇਤੇ ਕਰਨਾ, ਮੁੜ ਮੁੜ ਦੁਹਰਾਉਣ, ਜਪਣ, ਰਟਨ ਕਰਨ, ਅਭਿਆਸ ਕਰਨ, ਕਮਾਉਣ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਫਿਰ ਦੁਹਰਾ ਦਈਏ ਜੀ ਕਿ ਕਿਸੇ ਗੱਲ ਨੂੰ ਜਾਂ ਕਿਸੇ ਖਿਆਲ ਨੂੰ ਅੰਤਰ ਆਤਮੇ ਦਰੜਾਉਣ ਲਈ, ਹਾਂਜੀ ਅੰਤਰ ਆਤਮਾ ਤੱਕ ਦਰੜਾਉਣ ਲਈ, ਵਸਾਉਣ ਲਈ, ਰਸਾਉਣ ਲਈ, ਪ੍ਰਗਟਾਉਣ ਲਈ ਉਸਨੂੰ ਮੁੜ ਮੁੜ ਚੇਤੇ ਕਰਨਾ, ਉਸਨੂੰ ਦੁਹਰਾਉਣ, ਜਪਣ, ਰਟਨ ਕਰਨ, ਅਭਿਆਸ ਕਰਨ, ਕਮਾਉਣ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਦੀ ਅਧਿਆਤਮਕ ਕਿਰਿਆ ਅਰਥਾਤ ਰਸਨਾ ਦੁਆਰਾ ਜਪਣਾ, ਮਨ ਦੁਆਰਾ ਧਿਆਉਣਾ, ਚਿੱਤ ਦੁਆਰਾ ਆਰਾਧਨਾ, ਸੁਰਤ ਦੁਆਰਾ ਅਜੱਪਾ ਜਾਪ ਅਤੇ ਫਿਰ ਲਿਵ ਦੁਆਰਾ ਆਤਮ ਰਸ ਮਾਣਨਾ ਹੀ ਜਗਿਆਸੂ ਦਾ ਵਿਸ਼ੇਸ਼ ਕਰਤਵ ਹੈ, ਵਿਸ਼ੇਸ਼ ਧਰਮ ਹੈ, ਵਿਸ਼ੇਸ਼ ਜੀਵਨ ਹੈ। ਹਾਂਜੀ, ਸਿਮਰਨ ਦੀ ਅਧਿਆਤਮਕ ਕਿਰਿਆ ਰਸਨਾ ਦੁਆਰਾ ਜਪਣਾ, ਮਨ ਦੁਆਰਾ ਧਿਆਉਣਾ, ਚਿੱਤ ਦੁਆਰਾ ਆਰਾਧਨਾ, ਸੁਰਤ ਦੁਆਰਾ ਜਪਾ ਜਾਪ, ਲਿਵ ਦੁਆਰਾ ਫਿਰ ਆਤਮ ਰਸ ਮਾਣਨਾ ਹੀ ਜਗਿਆਸੂ ਦਾ ਵਿਸ਼ੇਸ਼ ਕਰਤਵ ਹੈ, ਵਿਸ਼ੇਸ਼ ਧਰਮ ਹੈ, ਵਿਸ਼ੇਸ਼ ਜੀਵਨ ਹੈ। ਇਹ ਅਧਿਆਤਮਕ ਸਿਮਰਨ ਦੀ ਕਿਰਿਆ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਇਹ ਅਧਿਆਤਮਕ ਕਿਰਿਆ ਹੈ ਜੀ, ਜੋ ਗੁਰਪ੍ਰਸਾਦ ਦੁਆਰਾ ਸਿਮਰਨ ਦੀ ਇਹ ਅਧਿਆਤਮਕ ਕਿਰਿਆ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਕਾਇਨਾਤ ਦੇ ਦੋ ਮੰਡਲ ਹਨ, ਇੱਕ ਹੈ ਮਾਇਕੀ ਮੰਡਲ ਅਤੇ ਦੂਜੇ ਭਾਉ ਦਾ ਮੰਡਲ, ਦੂਸਰਾ ਹੈ ਆਤਮਕ ਮੰਡਲ ਅਥਵਾ ਸੱਚ ਖੰਡ। ਮਾਇਕੀ ਮੰਡਲ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੁੰਦਾ ਹੈ ਅਤੇ ਜਿਸ ਵਿੱਚ ਮੈਂ ਮੇਰੀ ਦੀ ਭਾਵਨਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜੀਵ ਬੇਅੰਤ ਜਨਮਾਂ ਤੋਂ ਇਸ ਹਉਮੈ ਵਿਹੜੇ ਇੱਕ ਭਰਮ ਭੁਲਾਵੇ ਵਿੱਚ ਵਿਚਰਦਾ ਆਇਆ ਹੈ ਅਤੇ ਇਸ ਮੈਂ ਮੇਰੀ ਦੇ ਕੂੜੇ ਭੁਲੇਖੇ ਵਿੱਚ ਹੀ ਜੀਵ ਸੋਚਦਾ, ਚਿਤਵਦਾ, ਵਿਉਂਤਾਂ ਘੜਦਾ, ਕਰਮ ਕਰਦਾ, ਨਤੀਜੇ ਭੋਗਦਾ ਹੈ ਅਤੇ ਕਾਮ, ਕ੍ਰੋਧ, ਲੋਭ, ਮੋਹੰਕਾਰ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਇਆ ਰਹਿੰਦਾ ਹੈ ਅਤੇ ਆਵਾਗਮਨ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਇਹ ਮੈਂ ਮੇਰੀ ਦਾ ਅਹਿਸਾਸ ਅਥਵਾ ਹਉਮੈ ਜੀਵ ਦੇ ਨਾਲ ਭੂਤ ਪ੍ਰੇਤ ਵਾਂਗ ਕਈ ਜਨਮਾਂ ਤੋਂ ਚਿਮੜੀ ਹੋਈ ਹੈ, ਜਿਸ ਕਾਰਨ ਹਰੀ ਵਿਸਰ ਜਾਂਦਾ ਹੈ। ਹਾਂਜੀ, ਹਰੀ ਕਿਉਂ ਵਿਸਰ ਜਾਂਦਾ ਹੈ ਕਿ ਇਹ ਮੈਂ ਮੇਰੀ ਦਾ ਜੋ ਅਹਿਸਾਸ ਹੈ ਇਹ ਅਤੇ ਹਉਮੈ ਜੋ ਹੈ ਇਹ ਜੀਵ ਦੇ ਨਾਲ ਭੂਤ ਪ੍ਰੇਤ ਵਾਂਗ ਕਈ ਜਨਮਾਂ ਤੋਂ ਚਿਮੜੀ ਹੋਈ ਹੈ ਅਤੇ ਜਿਸ ਕਾਰਨ ਹਰੀ ਵਿਸਰ ਜਾਂਦਾ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਇਸ ਤਰ੍ਹਾਂ ਮੈਂ ਮੇਰੀ ਦੀ ਅਡਰੀ ਹਸਤੀ ਅਥਵਾ ਹਉਮੈ ਸਾਡੇ ਖਿਆਲਾਂ, ਸਾਡੀ ਸੋਚਣੀ, ਸਾਡੀ ਚਿਤਵਨੀ, ਸਾਡੀਆਂ ਭਾਵਨਾਵਾਂ, ਸਾਡੇ ਕਰਮ ਧਰਮ ਅਰਥਾਤ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੋ ਰਹੀ ਹੈ, ਜੋ ਸਾਡੇ ਮਨ, ਤਨ, ਚਿੱਤ, ਦਿਮਾਗ, ਅੰਤਸ਼ਕਰਨ, ਮਾਇਕੀ, ਆਪੇ ਦੀਆਂ ਹੇਠਲੀਆਂ ਤਹਾਂ ਵਿੱਚ ਤਸ ਵਸ ਰਸ ਕੇ ਦ੍ਰਿੜ ਹੋ ਚੁੱਕੀ ਹੈ। ਇਹ ਮੈਂ ਮੇਰੀ ਅਤੇ ਹਉਮੈ ਦੀ ਭਾਵਨਾ। ਇਸ ਤਰ੍ਹਾਂ ਅਸੀਂ ਮੈਂ ਮੇਰੀ ਅਥਵਾ ਹਉਮੈ ਦੇ ਅਣਜਾਣੇ ਹੀ ਚਿਤਵਨੀ, ਅਣਜਾਣੇ ਹੀ ਅਭਿਆਸ, ਅਣਜਾਣੇ ਹੀ ਸਿਮਰਨ ਕਰੀ ਜਾਂਦੇ ਹਾਂ। ਧਿਆਨ ਦੇਣਾ ਜੀ ਕਿ ਇਹ ਮੈਂ ਮੇਰੀ ਦੀ ਜੋ ਚਿਤਵਨੀ ਹੈ, ਹਉਮੈ ਦੀ ਅਣਜਾਣੇ ਹੀ ਚਿਤਵਨੀ, ਅਭਿਆਸ, ਸਿਮਰਨ ਅਸੀਂ ਕਰੀ ਜਾਂਦੇ ਹਾਂ। ਹਉਮੈ ਵੇਲੀ ਅਡਰੀ ਹੋਣ ਦਾ ਇਹ ਅਹਿਸਾਸ ਸਾਡੇ ਅੰਤਰਗਤ ਇਤਨਾ ਦ੍ਰਿੜ ਹੋ ਚੁੱਕਿਆ ਹੈ ਕਿ ਮੈਂ ਮੇਰੀ ਦੀ ਭਾਵਨਾ ਤੋਂ ਬਗੈਰ ਸਾਡਾ ਜੀਵਨ ਅਧੂਰਾ, ਫੋਕਾ ਅਤੇ ਨੀਰਸ ਪ੍ਰਤੀਤ ਹੁੰਦਾ ਹੈ। ਜੀਵ ਬ੍ਰਹਮ ਸਰੂਪ ਹੈ, ਜੀਵ ਜੋਤ ਸਰੂਪ ਹੈ, ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦ ਇਹ ਜੀਵ ਮਾਤਾ ਦੇ ਗਰਭ ਵਿੱਚ ਉਲਟਾ ਲਟਕਿਆ ਸੀ ਤਾਂ ਆਪਣੇ ਕਰਤੇ ਨੂੰ ਧਿਆਉਂਦਾ ਸੀ। ਜਦ ਇਹ ਜੀਵ ਮਾਤਾ ਦੇ ਗਰਭ ਵਿੱਚ ਉਲਟਾ ਲਟਕਿਆ ਸੀ ਤਾਂ ਆਪਣੇ ਕਰਤੇ ਨੂੰ ਧਿਆਉਂਦਾ ਸੀ, ਪਰ ਜਦ ਜੀਵ ਬਾਹਰ ਮਾਇਕੀ ਮੰਡਲ ਵਿੱਚ ਆਉਂਦਾ ਹੈ ਤਾਂ ਇਸਨੂੰ ਮਾਇਆ ਦੀ ਰੰਗਤ ਚੜ ਜਾਂਦੀ ਹੈ। ਇਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦਾ ਅਭਿਆਸ ਅਥਵਾ ਸਿਮਰਨ ਕਰਨ ਲੱਗ ਪੈਂਦਾ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੇ ਜਿਹੀ, ਕਰਤੇ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਮਾਤਾ ਦੇ ਗਰਭ ਵਿੱਚ ਜੀਵ ਮਾਇਕੀ ਮੰਡਲ ਨੂੰ ਭੁੱਲਿਆ ਹੋਇਆ ਸੀ। ਹਾਂਜੀ, ਮਾਤਾ ਦੇ ਗਰਭ ਵਿੱਚ ਜੀਵ ਮਾਇਕੀ ਮੰਡਲ ਨੂੰ ਭੁੱਲਿਆ ਹੋਇਆ ਸੀ ਅਤੇ ਸਿਮਰਨ ਦੁਆਰਾ ਉਸਦੀ ਲਿਵ ਆਪਣੇ ਕਰਤੇ ਨਾਲ ਲੱਗੀ ਹੋਈ ਸੀ, ਪਰ ਮਾਇਕੀ ਮੰਡਲ ਵਿੱਚ ਜੰਮਦਿਆਂ ਹੀ ਮਾਇਆ ਅਥਵਾ ਮੈਂ ਮੇਰੀ ਦਾ ਭੁਲੇਖਾ ਆ ਚਿੰਬੜਿਆ ਅਤੇ ਉਸਦੀ ਆਪਣੇ ਕਰਤੇ ਨਾਲ ਲਿਵ ਟੁੱਟ ਗਈ। ਇਸ ਤਰ੍ਹਾਂ ਜੀਵ ਫਿਰ ਮਾਇਆ ਦੀ ਕੁਸੰਗਤ ਦੁਆਰਾ ਹਉਮੈ ਦੇ ਭਰਮ ਭੁਲੇਖੇ ਵਿੱਚ ਗਲਤਾਨ ਹੋ ਜਾਂਦਾ ਹੈ। 10 ਮਾਸ ਮਾਤਾ ਉਧਰ ਰੱਖਿਆ ਬਹੁਰ ਲਾਗੀ ਮਾਇਆ, ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਇਸ ਤਰ੍ਹਾਂ ਮਾਇਆ ਦੀ ਕੁਸੰਗਤ ਅਥਵਾ ਰੰਗਤ ਨਾਲ ਜੀਵ ਤੂੰ ਤੂੰ ਦਾ ਸਿਮਰਨ ਛੱਡ ਕੇ ਮੈਂ ਮੈਂ ਦਾ ਸਿਮਰਨ ਕਰਨ ਲੱਗ ਪੈਂਦਾ ਹੈ, ਜਿਸ ਨਾਲ ਜੀਵ ਦੀ ਜੀਵਨ ਸੇਧ, ਜੀਵਨ ਮਨੋਰਥ, ਜੀਵਨ ਉਦੇਸ਼, ਜੀਵਨ ਟੇਕ, ਜੀਵਨ ਨਿਸ਼ਾਨਾ ਮਾਇਆ ਪ੍ਰਾਇਣ ਹੋ ਜਾਂਦਾ ਹੈ। ਜੀਵ ਹਰ ਖਿੰਨ, ਹਰ ਪਲ, ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਨੀ, ਸੋਚਣੀ, ਬਿਉਂਤ, ਅਭਿਆਸ, ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਧਿਆਨ ਦੇਣਾ ਜੀ ਕਿ ਜੀਵ ਹਰ ਖਿੰਨ, ਹਰ ਪਲ, ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਨੀ, ਕਿਸੇ ਨਾ ਕਿਸੇ ਖਿਆਲ ਦੀ ਸੋਚਣੀ, ਕਿਸੇ ਨਾ ਕਿਸੇ ਖਿਆਲ ਦੀ ਵਿਉਂਤ, ਅਭਿਆਸ ਅਤੇ ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਇਹ ਸਿਮਰਨ ਅਭਿਆਸ ਚਾਹੇ ਮਾਇਕੀ ਰੰਗਤ ਵਾਲਾ ਹੋਵੇ ਜਾਂ ਆਤਮ ਰੰਗਣ ਵਾਲਾ ਹੋਵੇ, ਪਰ ਅਸੀਂ ਹਰ ਵਕਤ ਸਦਾ ਸੁੱਤਿਆਂ ਜਾਗਦਿਆਂ ਸਿਮਰਨ ਦੀ ਕਿਰਿਆ ਜ਼ਰੂਰ ਕਰਦੇ ਰਹਿੰਦੇ ਹਾਂ, ਕਿਉਂਕਿ ਸਾਡਾ ਮਨ ਕਿਸੇ ਵੇਲੇ ਵਿਹਲਾ ਰਹਿਣ ਦਾ ਵਿਹਲਾ ਰਹਿ ਹੀ ਨਹੀਂ ਸਕਦਾ। ਹਾਂਜੀ, ਅਸੀਂ ਹਰ ਵਕਤ ਸਦਾ ਸੁੱਤਿਆਂ ਜਾਗਦਿਆਂ ਸਿਮਰਨ ਦੀ ਕਿਰਿਆ ਜ਼ਰੂਰ ਕਰਦੇ ਰਹਿੰਦੇ ਹਾਂ, ਕਿਉਂਕਿ ਸਾਡਾ ਮਨ ਕਿਸੇ ਵੇਲੇ ਵਿਹਲਾ ਰਹਿ ਹੀ ਨਹੀਂ ਸਕਦਾ। ਕਿੰਨੀ ਹਾਸੋਹੀਣੀ ਗੱਲ ਹੈ, ਜਿਸ ਕਿਰਿਆ ਅਥਵੇ ਸਿਮਰਨ ਦਾ ਅਸੀਂ ਹਰ ਪਲ ਦਿਨ ਰਾਤ ਅਣਜਾਣੇ ਅਭਿਆਸ ਕਰ ਰਹੇ ਹਾਂ, ਉਸ ਦੀ ਬਾਬਤ ਅਸੀਂ ਮੁੜ ਮੁੜ ਕੇ ਜਣੇ ਖਣੇ ਨੂੰ ਪੁੱਛਦੇ ਫਿਰਦੇ ਹਾਂ ਕਿ ਸਿਮਰਨ ਹੈ ਕੀ ਜਾਂ ਸਿਮਰਨ ਕਿਵੇਂ ਕਰੀਦਾ ਹੈ। ਹਾਂਜੀ, ਕਿੰਨੀ ਹਾਸੋਹੀਣੀ ਗੱਲ ਹੈ, ਜਿਸ ਕਿਰਿਆ 'ਤੇ ਸਿਮਰਨ ਦਾ ਅਸੀਂ ਹਰ ਪਲ ਦਿਨ ਰਾਤ ਅਣਜਾਣੇ ਅਭਿਆਸ ਕਰ ਰਹੇ ਹਾਂ, ਉਸ ਦੀ ਬਾਬਤ ਅਸੀਂ ਮੁੜ ਮੁੜ ਕੇ ਜਣੇ ਖਣੇ ਨੂੰ ਪੁੱਛਦੇ ਫਿਰਦੇ ਹਾਂ ਕਿ ਸਿਮਰਨ ਕੀ ਹੈ ਜੀ ਜਾਂ ਸਿਮਰਨ ਕਿਵੇਂ ਕਰੀਦਾ ਹੈ। ਅਸੀਂ ਮੈਂ ਮੇਰੀ ਵਾਲੇ ਮਾਈਕੀ ਜੀਵਨ ਦੇ ਪ੍ਰਾਇਣ ਸਦਾ ਸੋਚਦੇ ਹਾਂ, ਰੀਝਾਂ ਲਾਉਂਦੇ ਹਾਂ, ਵਿਉਂਤਾਂ ਘੱਟਦੇ ਹਾਂ, ਮੈਂ ਮੇਰੀ ਦੇ ਮਾਈਕੀ ਜੀਵਨ ਦੇ ਪ੍ਰਾਇਣ ਹੋ ਕੇ ਉੱਦਮ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਜਫ਼ਰ ਜਾਲਦੇ ਹਾਂ, ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ, ਆਸਾ ਮਨਸਾ ਵਿੱਚ ਵਿਚਰਦੇ ਹਾਂ, ਦੁੱਖ ਸੁੱਖ ਭੋਗਦੇ ਹਾਂ, ਈਰਖਾ ਦਵੈਤ ਅਤੇ ਵੈਰ ਵਿਰੋਧ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਏ ਰਹਿੰਦੇ ਹਾਂ, ਅਤੇ ਆਪਣੇ ਕਰਤੇ ਨੂੰ ਭੁਲਾ ਕੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਪਰ ਸਾਨੂੰ ਆਪਣੀ ਇਸ ਹਾਨੀਕਾਰਕ ਅਧੋਗਤੀ ਦੀ ਸੋਝੀ ਨਹੀਂ। ਇਸ ਕਰਕੇ ਗੁਰਬਾਣੀ ਸਾਨੂੰ ਜ਼ੋਰਦਾਰ ਤਾਰਨਾ ਕਰਦੀ ਹੈ, ਬਾਰੂ ਪੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ, ਅਜੂ ਸਮਝ ਕਛ ਬਿਗੜਿਓ ਨਾਹਿਨ ਭਜਲੇ ਨਾਮ ਮੁਰਾਰ। ਹਾਂਜੀ, ਬਾਰੂ ਪੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ, ਅਜੂ ਸਮਝ ਕਛ ਬਿਗੜਿਓ ਨਾਹਿਨ ਭਜਲੇ ਨਾਮ ਮੁਰਾਰ। ਇਹ ਸਿਮਰਨ ਸਾਰੀ ਕਾਇਨਾਤ ਦੇ ਜੀਵ ਚੇਤਨ ਜਾਂ ਅਚੇਤ ਅਵਸਥਾ ਵਿੱਚ ਕਰ ਰਹੇ ਹਨ। 84 ਲੱਖ ਜੂਨਾ ਅਚੇਤ ਅਵਸਥਾ ਵਿੱਚ ਅਣਜਾਣੇ ਸਹਿਜ ਸੁਭਾਏ ਆਪਣੇ ਕਰਤੇ ਦਾ ਸਿਮਰਨ ਆਪੋ ਆਪਣੇ ਤਰੀਕਿਆਂ ਨਾਲ ਕਰ ਰਹੀਆਂ ਹਨ ਅਤੇ ਇਲਾਹੀ ਹੁਕਮ ਕਮਾ ਰਹੀਆਂ ਹਨ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਸਿਮਰੈ ਪਸ਼ੂ ਪੰਖੀ ਸਭ ਭੂਤਾ, ਸਿਮਰੈ ਬਨ ਪਰਬਤ ਅਧੂਤਾ, ਲਤਾ ਬਲੀ ਸਾਖ ਸਭ ਸਿਮਰੈ, ਰਵ ਰਿਆ ਸੁਆਮੀ ਸਭ ਮਨਾ, ਸਿਮਰੈ ਥੂਲ ਸੂਖਮ ਸਭ ਜਨਤਾ, ਸਿਮਰੈ ਸਿੱਧ ਸਾਧਕ ਹਰ ਮੰਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਤਨਾ। ਪਰ ਇਨਸਾਨੀ ਜੂਨ ਜੀਵ ਆਪਣੀ ਚੇਤਨਤਾ ਅਤੇ ਕੂੜੀ ਸਿਆਣਪ ਨਾਲ ਮਾਇਆ ਦੇ ਚਿੱਤਰ ਬਚਿੱਤਰ ਚਿਲਕਵੇਂ ਕ੍ਰਿਸ਼ਮਿਆਂ ਨੂੰ ਦੇਖ ਕੇ ਮਾਇਕੀ ਭਰਮ ਭੁਲਾਖਿਆਂ ਵਿੱਚ ਪੈ ਗਿਆ, ਆਪਣੇ ਕਰਤੇ ਨੂੰ ਭੁੱਲ ਕੇ ਮਾਇਆ ਅਥਵਾ ਮੈਂ ਮੇਰੀ ਦਾ ਸਿਮਰਨ ਕਰਨ ਲੱਗ ਪਿਆ। ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ, ਆਸਾ ਪਰਮ ਵਿਕਾਰ ਮੋਹ ਇਨ ਮਹਿ ਲੋਭਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਹੀਂ ਜਾਨਾ। ਹਾਂਜੀ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਹੀਂ ਜਾਨਾ, ਇਨ ਮਾਇਆ ਜਗਦੀਸ਼ ਗੋਸਾਈਂ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਇਸ ਤਰ੍ਹਾਂ ਇਨਸਾਨ ਦੇ ਤਨ ਮਨ ਚਿੱਤ ਬਿਰਤੀ ਸੁਰਤੀ ਅੰਤਸ਼ਕਰਨ ਇੱਥੋਂ ਤੱਕ ਕਿ ਉਸਦੇ ਸਮੁੱਚੇ ਆਪੇ ਵਿੱਚ ਮਾਇਕੀ ਰੰਗਣ ਇਤਨੀ ਗੂੜੀ ਚੜ ਗਈ ਹੈ ਕਿ ਉਸਨੂੰ ਮਾਇਕੀ ਭਰਮ ਭੁਲੇਖੇ ਵਾਲੇ ਹੋਮੇ ਵੇਲੇ ਜੀਵਨ ਦੀ ਇਲਾਵਾ ਕਿਸੇ ਹੋਰ ਚੰਗੇਰੇ ਸੁਹਨੇਰੇ ਉਚੇਰੇ ਸੁਖਦਾਈ ਕਲਿਆਣਕਾਰੀ ਦੈਵੀ ਜੀਵਨ ਦੀ ਸੋਝੀ ਅਹਿਸਾਸ ਯਕੀਨ ਵਿਸ਼ਵਾਸ ਹੀ ਨਹੀਂ ਆਉਂਦਾ। ਹਾਂਜੀ, ਜੀਵ ਤੇ ਆਪੇ ਵਿੱਚ ਮਾਇਕੀ ਰੰਗਤ ਵਿੱਚ ਇਤਨੀ ਗੂੜੀ ਚੜ੍ਹ ਚੁੱਕੀ ਹੈ ਇਸ ਜੀਵ ਨੂੰ ਕਿ ਇਸ ਨੂੰ ਪਤਾ ਹੀ ਨਹੀਂ ਕਿ ਹੋਰ ਵੀ ਕੋਈ ਦੁਨੀਆ ਹੈ, ਕੋਈ ਹੋਰ ਵੀ ਚੰਗੇਰੀ, ਕੋਈ ਹੋਰ ਉਚੇਰੇ ਚੰਗੇਰੇ ਇਸ ਜੀਵਨ ਤੋਂ ਇਲਾਵਾ ਕਿਸੇ ਹੋਰ ਚੰਗੇਰੇ ਉਚੇਰੇ ਸੁਖਦਾਈ ਕਲਿਆਣਕਾਰੀ ਦੈਵੀ ਜੀਵਨ ਦੀ ਸੋਝੀ ਅਹਿਸਾਸ ਯਕੀਨ ਵਿਸ਼ਵਾਸ ਹੀ ਨਹੀਂ ਆਉਂਦਾ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਜੇਕਰ ਉਹ ਪਰਾਜਾ ਦੈਵੀ ਵਿਸ਼ਵਾਸ ਅਤੇ ਸ਼ਰਧਾ ਭਾਵਨੀ ਆਉਂਦੀ ਵੀ ਹੈ ਤਾਂ ਉਹ ਛੇਤੀ ਮਾਇਕੀ ਬੱਦਲਾਂ ਦੇ ਓਹਲੇ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਸਤਸੰਗਤ ਤੋਂ ਬਾਹਰ ਨਿਕਲਦਿਆਂ ਹੀ ਸਾਡੇ ਮਨ ਨੂੰ ਮਾਇਆ ਅਥਵਾ ਮੈਂ ਮੇਰੀ ਦੀਆਂ ਭਾਵਨਾਵਾਂ, ਕਲਪਨਾਵਾਂ, ਖਿਆਲ, ਆਸਾ, ਮਨਸਾ, ਫਿਕਰ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਈਰਖਾ, ਦੁਆਇਤ, ਵੈਰ, ਵਿਰੋਧ ਆਦਿ ਵਾਸ਼ਨਾਵਾਂ ਆ ਘੇਰਦੀਆਂ ਹਨ, ਜਿਸ ਤਰ੍ਹਾਂ ਹੀ ਅਸੀਂ ਸਤਸੰਗ ਤੋਂ ਬਾਹਰ ਨਿਕਲਦੇ ਹਾਂ। ਜਿਸ ਦੇ ਸਿੱਟੇ ਵਜੋਂ ਦੈਵੀ ਭਾਵਨਾ ਜਾਂ ਹਰੀ ਸਿਮਰਨ ਭੁੱਲ ਜਾਂਦੇ ਹਨ। ਹਾਸੋਹੀਣੀ ਗੱਲ ਇਹ ਹੈ, ਇਸ ਮਾਇਕੀ ਸਿਮਰਨ ਦੀ ਕਿਰਿਆ ਲਈ ਜੀਵ ਨੂੰ ਕੋਈ ਗੁਰੂ ਨਹੀਂ ਧਾਰਨਾ ਪੈਂਦਾ। ਹਾਂਜੀ, ਇਹ ਜੋ ਮਾਇਕੀ ਸਿਮਰਨ ਹੈ, ਮਾਇਕੀ ਮੰਡਲ ਦਾ ਜੋ ਸਿਮਰਨ ਹੈ, ਇਸ ਲਈ ਜੀਵ ਨੂੰ ਕੋਈ ਗੁਰੂ ਨਹੀਂ ਧਾਰਨਾ ਪੈਂਦਾ, ਕੋਈ ਉਪਦੇਸ਼ ਨਹੀਂ ਲੈਣਾ ਪੈਂਦਾ, ਵਿੱਦਿਆ ਨਹੀਂ ਸਿੱਖਣੀ ਪੈਂਦੀ, ਪੁੱਛ ਗਿੱਛ ਨਹੀਂ ਕਰਨੀ ਪੈਂਦੀ, ਖੋਜ ਨਹੀਂ ਕਰਨੀ ਪੈਂਦੀ, ਕਰਮ ਧਰਮ ਵਿੱਚ ਨਹੀਂ ਪੈਣਾ ਪੈਂਦਾ, ਜਪ ਤਪ ਦੇ ਜਫਰ ਨਹੀਂ ਜਾਲਣੇ ਪੈਂਦੇ। ਹਰੀ ਨੂੰ ਭੁੱਲਦਿਆਂ ਸਾਰ ਹਉਮੈ ਦੇ ਪੰਜੇ ਦੂਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਣਜਾਣੇ ਜੀਵ ਨੂੰ ਆਪਣੀ ਚਿੱਤਰ ਬਚਿੱਤਰ ਚਿਲਕਵੇਂ ਤਲਿਸਮੀ ਜਾਦੂ ਵਿੱਚ ਫਸਾ ਲੈਂਦੇ ਹਨ ਅਤੇ ਸਾਰੀ ਉਮਰ ਦੂਜੇ ਭਾਵ ਅਤੇ ਮੈਂ ਮੇਰੀ ਦੀ ਕੈਦ ਵਿੱਚ ਜਕੜੀ ਰੱਖਦੇ ਹਨ ਅਤੇ ਮਦਾਰੀ ਦੇ ਬਾਂਦਰ ਵਾਂਗ ਨਚਾਉਂਦੇ ਟਪਾਉਂਦੇ ਅਤੇ ਆਪਣਾ ਬਹਿ ਖਰੀਦ ਗੋਲਾ ਬਣਾਈ ਰੱਖਦੇ ਹਨ। ਹਾਂਜੀ, ਕੌਣ? ਇਹ ਜੋ ਪੰਜ ਦੂਤ ਹਨ ਮਾਇਕੀ ਮੰਡਲ ਦੇ, ਹਉਮੈ ਦੇ। ਫਿਰ ਦੁਹਰਾ ਦਈਏ ਕਿ ਹਰੀ ਨੂੰ ਭੁੱਲਦਿਆਂ ਸਾਰ ਹਉਮੈ ਦੇ ਪੰਜ ਦੂਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਣਜਾਣੇ ਜੀਵ ਨੂੰ ਆਪਣੇ ਚਿੱਤਰ ਬਚਿੱਤਰ ਚਿਲਕਵੇਂ ਤਲਿਸ਼ਮੀ ਜਾਦੂ ਵਿੱਚ ਫਸਾ ਲੈਂਦੇ ਹਨ। ਫਿਰ ਸਾਰੀ ਉਮਰ ਦੂਜੇ ਭਾਉ ਅਤੇ ਮੈਂ ਮੇਰੀ ਦੀ ਕੈਦ ਵਿੱਚ ਜਕੜੀ ਰੱਖਦੇ ਹਨ ਅਤੇ ਮਦਾਰੀ ਦੇ ਬਾਂਦਰ ਵਾਂਗ ਫਿਰ ਨਚਾਉਂਦੇ ਟਪਾਉਂਦੇ ਅਤੇ ਆਪਣਾ ਬੈ ਖਰੀਦ ਗੋਲਾ ਬਣਾਈ ਰੱਖਦੇ ਹਨ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪੰਚ ਬੂਏ, ਹਉਮੈ ਕਰਤ ਵਿਹਾਏ। ਬੇਅੰਤ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਜੀਵ ਇਸ ਮਾਨਸਿਕ ਤਲਿਸਮ ਅਥਵਾ ਮਾਇਕੀ ਜਾਦੂ ਤੋਂ ਅਣਜਾਣ ਅਗਿਆਨੀ ਹੋਇਆ ਰਹਿੰਦਾ ਹੈ। ਇਸ ਤਰ੍ਹਾਂ ਅਣਜਾਣੇ ਸਹਿਜ ਸੁਭਾਏ ਜੀਵ ਦੀ ਮਾਇਆ ਦੀ ਗੁਲਾਮੀ ਕਰਦਾ ਹੋਇਆ ਆਪਣੇ ਉਦਾਲੇ ਮਾਇਕੀ ਜੰਜੀਰਾਂ ਨੂੰ ਮਜ਼ਬੂਤ ਕਰਕੇ, ਹਾਂਜੀ, ਮਾਇਕੀ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਅਣਜਾਣੇ ਜੀਵ ਅਣਜਾਣੇ ਸਹਿਜ ਸੁਭਾਏ ਮਾਇਆ ਦੀ ਗੁਲਾਮੀ ਕਰਦਾ ਹੋਇਆ ਆਪਣੇ ਉਦਾਲੇ ਪੁਦਾਲੇ ਜੰਜੀਰਾਂ ਨੂੰ ਮਜ਼ਬੂਤ ਕਰਕੇ ਮਾਇਕੀ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਭੁੱਲਿਓ ਮਨ ਮਾਇਆ ਉਰ ਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੈਂ ਤੈਂ ਆਪ ਬੰਧਾਇਓ। ਇਹ ਕੁਟੁੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਮਾਇਕੀ ਜੀਵਨ ਅਥਵਾ ਮਾਇਕੀ ਸਿਮਰਨ ਦੀ ਕਿਰਿਆ ਵਿੱਚ ਸਾਡਾ ਮਨ ਸਦਾ ਸਾਵਧਾਨ ਰਹਿੰਦਾ ਹੈ। ਧਿਆਨ ਦੇਣਾ ਜੀ, ਕਿਤਨਾ ਫਰਕ ਹੈ ਕਿ ਮਾਇਕੀ ਸਿਮਰਨ ਵਿੱਚ, ਮਾਇਕੀ ਜੀਵਨ ਵਿੱਚ ਅਤੇ ਮਾਇਕੀ ਸਿਮਰਨ ਵਿੱਚ, ਇਹਦੀ ਕਿਰਿਆ ਵਿੱਚ ਸਾਡਾ ਮਨ ਸਦਾ ਸਾਵਧਾਨ ਰਹਿੰਦਾ ਹੈ, ਸਦਾ ਚਤੁਰਾਈਆਂ ਘੋਟਦਾ ਰਹਿੰਦਾ ਹੈ, ਆਸਾ ਮਨਸਾ ਵਿੱਚ ਵਿਚਰਦਾ ਹੈ, ਮਾਨਸਿਕ ਰੁਝੇਵਿਆਂ ਵਿੱਚ ਗੁਆਚਿਆ ਰਹਿੰਦਾ ਹੈ, ਫਿਕਰ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ, ਮੈਂ ਮੇਰੀ ਦੀ ਭਾਵਨਾ ਵਿੱਚ ਰੁੱਝਿਆ ਰਹਿੰਦਾ ਹੈ, ਕਰਮ ਕਰਦਾ ਹੋਇਆ ਬੰਧਨਾਂ ਵਿੱਚ ਪੈਂਦਾ ਹੈ, ਆਪਣੇ ਕਰਮਾਂ ਦੇ ਨਤੀਜੇ ਅਰਥਾਤ ਦੁੱਖ ਸੁੱਖ ਭੋਗਦਾ ਹੈ, ਝੂਠੇ ਪਿਆਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਨੀਵੀਆਂ ਵਾਸ਼ਨਾਵਾਂ ਦਾ ਗੁਲਾਮ ਬਣਿਆ ਰਹਿੰਦਾ ਹੈ। ਹਾਂਜੀ, ਇਹ ਮਾਇਕੀ ਸਿਮਰਨ ਦੀ ਕਿਰਿਆ ਵਿੱਚ ਸਾਡਾ ਮਨ ਝੂਠੇ ਪਿਆਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਨੀਵੀਆਂ ਵਾਸ਼ਨਾਵਾਂ ਦਾ ਗੁਲਾਮ ਬਣਿਆ ਰਹਿੰਦਾ ਹੈ, ਈਰਖਾ ਦੁਆਇਤ ਵਿੱਚ ਸੜਦਾ ਬਲਦਾ ਰਹਿੰਦਾ ਹੈ, ਵੈਰ ਵਿਰੋਧ ਵਿੱਚ ਤਪਦਾ ਖਪਦਾ ਰਹਿੰਦਾ ਹੈ। ਇਸ ਤਰ੍ਹਾਂ ਸਾਡੇ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾ ਰਿਹਾ ਹੈ ਜੀ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਖਿਆਲਾਂ ਅਤੇ ਕਿਰਿਆ ਨੂੰ ਡੂੰਘੀ ਤਰ੍ਹਾਂ ਘੋਖਿਆ ਜਾਏ ਤਾਂ ਪਤਾ ਲੱਗੇਗਾ ਅਸੀਂ ਮਾਇਆ ਦੇ ਖਲਜਗਨ ਵਿੱਚ ਇਤਨੇ ਗਲਤਾਨ ਹਾਂ ਕਿ ਗੰਦਗੀ ਦੇ ਕੀੜੇ ਵਾਂਗ ਸਾਨੂੰ ਆਪਣੇ ਮਾਇਕੀ ਜੀਵਨ ਦੇ ਇਲਾਵਾ ਕੁਝ ਹੋਰ ਸੁੱਝਦਾ ਹੀ ਨਹੀਂ। ਧਿਆਨ ਦੇਣਾ ਜੀ ਕਿ ਇਹ ਸਾਡਾ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਹੀ ਜਾ ਰਿਹਾ ਹੈ, ਕਿਉਂਕਿ ਅਸੀਂ ਮਾਈਕੀ ਸਿਮਰਨ ਵਿੱਚ ਲੱਗੇ ਹੋਏ ਹਾਂ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਖਿਆਲਾਂ, ਸਾਡੇ ਰੋਜ਼ਾਨਾ ਜੀਵਨ ਦੀ ਕਿਰਿਆ ਨੂੰ ਡੂੰਘੀ ਤਰ੍ਹਾਂ ਘੋਖਿਆ ਜਾਏ ਤਾਂ ਪਤਾ ਲੱਗੇਗਾ ਅਸੀਂ ਮਾਇਆ ਦੇ ਖਲਜਗਨ ਵਿੱਚ ਇਤਨੇ ਗਲਤਾਨ ਹਾਂ ਕਿ ਗੰਦਗੀ ਦੇ ਕੀੜੇ ਵਾਂਗ ਸਾਨੂੰ ਆਪਣੇ ਮਾਈਕੀ ਜੀਵਨ ਤੋਂ ਇਲਾਵਾ ਹੋਰ ਕੁਝ ਸੁੱਝਦਾ ਹੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਮਾਇਆ ਦਾ ਅਟੁੱਟ, ਮਾਇਆ ਦਾ ਅਨਿਨ, ਮਾਇਆ ਦਾ ਲਗਾਤਾਰ ਸਿਮਰਨ ਕਰਦਾ ਹੋਇਆ ਮਾਇਆ ਦਾ ਹੀ ਰੂਪ ਬਣ ਚੁੱਕਿਆ ਹੈ। ਜੈਸੀ ਐਸੇ ਮਾਇਆ ਰੂਪੀ ਮਨ ਵਿੱਚੋਂ ਮਾਇਆ ਦੀ ਹੀ ਰੰਗਤ, ਮਾਇਆ ਦੀ ਹੀ ਹਵਾੜ, ਮਾਇਆ ਦੀ ਹੀ ਭਾਵਨਾ, ਮਾਇਆ ਦੀ ਹੀ ਸੇਧ, ਮਾਇਆ ਦੀ ਹੀ ਟੇਕ ਉਪਜਣੀ ਸੁਭਾਵਿਕ ਅਤੇ ਲਾਜ਼ਮੀ ਹੈ। ਹਾਂਜੀ, ਇਸ ਦਾ ਕਾਰਨ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਮਾਇਆ ਦਾ ਟੁੱਟ ਅਨਿਲ ਲਗਾਤਾਰ ਸਿਮਰਨ ਕਰਦਾ ਹੋਇਆ ਮਾਇਆ ਦਾ ਹੀ ਰੂਪ ਬਣ ਚੁੱਕਿਆ ਹੈ। ਐਸੇ ਮਾਇਆ ਰੂਪੀ ਮਨ ਵਿੱਚੋਂ ਮਾਇਆ ਦੀ ਹੀ ਰੰਗਤ, ਮਾਇਆ ਦੀ ਹੀ ਹਵਾੜ, ਮਾਇਆ ਦੀ ਹੀ ਭਾਵਨਾ, ਮਾਇਆ ਦੀ ਹੀ ਸੇਧ, ਮਾਇਆ ਦੀ ਹੀ ਟੇਕ ਉਪਜਣੀ ਸੁਭਾਵਿਕ ਅਤੇ ਲਾਜ਼ਮੀ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਮਾਇਆ ਰੂਪੀ ਮਨ ਅਣਜਾਣੇ, ਸਹਿਜ ਸੁਭਾਏ, ਬਗੈਰ ਕਿਸੇ ਕੋਸ਼ਿਸ਼ ਦੇ ਲਗਾਤਾਰ ਅਟੁੱਟ ਮਾਈਕੀ ਸਿਮਰਨ ਵਿੱਚ ਗਲਤਾਨ ਹੈ। ਇਸ ਗੱਲ ਦਾ ਇਹ ਪੱਕਾ ਸਬੂਤ ਅਜੋਕਾ ਮਾਈਕੀ ਜੀਵਨ ਹੈ, ਜੋ ਸਾਡੇ ਲਗਾਤਾਰ ਮਾਈਕੀ ਸਿਮਰਨ ਅਭਿਆਸ ਦਾ ਨਤੀਜਾ ਅਤੇ ਨਿਚੋੜ ਹੈ। ਜੇਕਰ ਇਹ ਸਿਮਰਨ ਦੀ ਕਿਰਿਆ ਦੀ ਮਾਈਕੀ ਸੇਧ ਨੂੰ ਉਲਟਾ ਕੇ ਆਤਮਕ ਸੇਧ ਵੱਲ ਮੋੜਿਆ ਜਾਵੇ ਤਾਂ ਸਾਡੀ ਸਿਮਰਨ ਦੀ ਕਿਰਿਆ ਆਤਮ ਪ੍ਰਾਇਣ ਹੋ ਸਕਦੀ ਹੈ ਅਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ। ਸਿਮਰਨ ਤਾਂ ਅਸੀਂ ਕਰ ਰਹੇ ਹਾਂ, ਧਿਆਨ ਦੇਣਾ ਜੀ ਕਿ ਸਿਮਰਨ ਤਾਂ ਅਸੀਂ ਕਰ ਰਹੇ ਹਾਂ, ਇਸ ਦੀ ਕਿਰਿਆ ਤਾਂ ਉਹੀ ਰਹਿਣੀ ਹੈ, ਪਰ ਇਸ ਦੀ ਨਿਸ਼ਾਨਾ, ਇਸ ਦੀ ਸੇਧ, ਇਸ ਦੀ ਟੇਕ, ਇਸ ਦਾ ਨਿਸ਼ਾਨਾ, ਇਸ ਦਾ ਮੁੱਦਾ ਬਦਲਣ ਦੀ ਲੋੜ ਹੈ। ਹਾਂਜੀ, ਸਿਮਰਨ ਤਾਂ ਅਸੀਂ ਕਰ ਰਹੇ ਹਾਂ, ਪਰ ਇਸ ਦੀ ਸੇਧ, ਇਸ ਦੀ ਟੇਕ, ਇਸ ਦਾ ਨਿਸ਼ਾਨਾ, ਇਸ ਦਾ ਮੁੱਦਾ ਬਦਲਣ ਦੀ ਲੋੜ ਹੈ। ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਨ ਜੀਵਤ ਮੂਆ। ਮੇਰੇ ਮਨ ਹੀ ਉਲਟ ਸਮਾਨਾ, ਗੁਰਪ੍ਰਸਾਦ ਅਕਲ ਪਈ ਅਵਰੇ ਨਾਤਰ ਥਾ ਬੇਗਾਨਾ। ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਹਾਂਜੀ, ਦੂਜੇ ਲਫਜ਼ਾਂ ਵਿੱਚ ਮਾਈਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਣ ਦੀ ਪਿਉਂਦ ਚਾੜਨ ਦੀ ਲੋੜ ਹੈ। ਹੁਣ ਪਤਾ ਲੱਗ ਗਿਆ ਕਿ ਅਸੀਂ ਮਾਈਕੀ ਸਿਮਰਨ ਕਰ ਰਹੇ ਹਾਂ, ਪਰ ਹੁਣ ਇਸ ਮਾਈਕੀ ਸਿਮਰਨ ਨੂੰ ਆਤਮਕ ਸਿਮਰਨ ਵਿੱਚ ਲਿਆਉਣ ਦੀ, ਇਹਨੂੰ ਪਿਉਂਦ ਚਾੜਨ ਦੀ ਲੋੜ ਹੈ। ਹਾਂਜੀ, ਇਸ ਮਾਈਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਣ ਦੀ ਪਿਉਂਦ ਚਾੜਨ ਦੀ ਲੋੜ ਹੈ, ਪਰ ਇਹ ਆਤਮਕ ਖੇਲ ਕਠਿਨ ਹੈ। ਇਹ ਕੋਈ ਸੌਖੀ ਖੇਲ ਨਹੀਂ ਕਿ ਮਾਈਕੀ ਜੀਵਨ ਨੂੰ ਆਤਮਕ ਜੀਵਨ, ਮਾਈਕੀ ਸਿਮਰਨ ਨੂੰ ਆਤਮਕ ਸਿਮਰਨ ਵਿੱਚ ਬਦਲਣਾ, ਉਹਦੀ ਪਿਉਂਦ ਚਾੜਨੀ, ਇਹ ਬੜੀ ਔਖੀ ਖੇਲ ਹੈ। ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਹਾਂਜੀ, ਇਹ ਆਤਮਕ ਕਠਿਨ ਖੇਲ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜੇ ਸੰਭਵ ਹੋ ਸਕਦੀ ਹੈ। ਹਾਂਜੀ, ਇਹ ਆਤਮਕ ਕਠਿਨ ਖੇਲ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜੇ ਸੰਭਵ ਹੋ ਸਕਦੀ ਹੈ। ਗੁਰਬਾਣੀ ਵਿਚਾਰ ਸਿਮਰਨ ਭਾਗ ਪਹਿਲਾ, ਲੇਖ ਨੰਬਰ 110। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।